ਵਾਹਿਗੁਰੂ ਸਾਹਿਬ ਜੀਓ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕਾ ਸੰਗ, ਉਹ ਧੋਪੈ ਨਾਵੈ ਕਾ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਫਾਨਾਨ ਫਾਨ, ਦੇਵਾਨ ਦੇਵ, ਉਪਮਾ ਮਹਾਨ, ਚਵਰ ਤਖਤ ਛਤਰ ਨਾਲਕ, ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਪਿਆਰ ਅਤੇ ਸਤਿਕਾਰ ਨਾਲ ਉਚਾਰਣ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਕੱਲ ਦੀ ਵਿਚਾਰ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਾਂ ਬਾਰੇ ਜੋ ਦਰਸਾਇਆ ਹੈ, ਇਸ ਇਸ ਤਰ੍ਹਾਂ ਦੇ ਜੀਵ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਪੁੰਨਾਂ ਦੀ ਗਿਣਤੀ ਨਹੀਂ, ਪਾਪਾਂ ਦੀ ਗਿਣਤੀ ਨਹੀਂ, ਅਣਗਿਣਤ ਸਭ ਕੁਝ ਹੈ। ਅੱਜ ਆਪ ਜੀ ਪ੍ਰਮਾਣ ਦੇ ਕੇ ਦੱਸਦੇ ਨੇ, ਬਾਣੀ ਨੇ ਬਹੁਤ ਥਾਵਾਂ ਤੇ ਗੁਰੂ ਸਾਹਿਬ ਨੇ ਸਾਨੂੰ ਪ੍ਰਮਾਣ ਦੇ ਕੇ ਸਮਝਾਉਣਾ ਕੀਤਾ। ਮਨੁੱਖ ਨੂੰ ਉਪਦੇਸ਼ ਦੇਣਾ ਹੈ ਕਿ ਇਹ ਗੁਰੂ ਦੇ ਨਾਮ ਨਾਲ ਜੁੜਿਆ ਰਹੇ। ਬੜੇ ਹੈਰਾਨ ਹੋਈਦਾ ਕਿ ਸਤਿਗੁਰੂ ਕੁੱਤੇ ਦਾ ਪ੍ਰਮਾਣ ਦਿੰਦੇ। ਸਮਝਾਉਣਾ ਮਨੁੱਖ ਨੂੰ ਹੈ, ਪ੍ਰਮਾਣ ਕੁੱਤੇ ਦਾ ਦਿੰਦੇ ਨੇ। ਤੇ ਆਪ ਜੀ ਕਹਿੰਦੇ ਨੇ, ਸਵਾਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸਮਝਾਉਣਾ ਮਨੁੱਖ ਨੂੰ ਹੈ, ਪ੍ਰਮਾਣ ਮੱਛੀ ਦਾ ਦੇ ਰਹੇ ਤੇ ਦੱਸਦੇ ਕੀ ਨੇ ਕਿ ਸੰਸਾਰ ਦੇ ਵਹਿਣ ਵਿੱਚ ਨਹੀਂ ਵਹਿਣਾ, ਬਲਕਿ ਜੇ ਈਸ਼ਵਰ ਨੂੰ ਪ੍ਰਾਪਤ ਕਰਨਾ ਤਾਂ ਸੰਸਾਰ ਤੋਂ ਉਲਟ ਜਾਣਾ ਪਏਗਾ। ਆਪ ਜੀ ਕਹਿੰਦੇ, ਨੀਂ ਕੀ ਚੱਪਲ ਸਾਂ ਜੁਗਤ ਮਨ ਰੱਖੀਐ, ਉਡਾ ਨਹ ਹੰਸ ਨਹ ਕੰਧ ਸੀਜੈ ਜੁਗਤੀ ਸਿੱਖਣੀ ਹੈ ਤਾਂ ਮੱਛੀ ਤੋਂ ਸਿੱਖ ਉਹ ਕਦੇ ਵਗਦੇ ਪਾਣੀ ਦੇ ਨਾਲ ਨਹੀਂ ਵਹਿੰਦੀ ਬਲਕਿ ਜਿੱਧਰੋਂ ਪਾਣੀ ਆਉਂਦਾ ਹੈ ਉਧਰ ਨੂੰ ਜਾਂਦੀ ਹੈ ਇੱਕ ਦਿਨ ਉਹ ਚੱਲਦਿਆਂ ਚੱਲਦਿਆਂ ਉਹ ਸਰੋਵਰ ਵਿੱਚ ਪਹੁੰਚ ਜਾਂਦੀ ਜਿੱਥੇ ਕਦੇ ਪਾਣੀ ਮੁੱਕਦਾ ਨਹੀਂ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਇੱਕ ਨਹੀਂ ਬਾਣੀ ਚ ਥਾਂ ਥਾਂ ਤੇ ਪ੍ਰਮਾਣ ਦਿੱਤੇ ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ ਅੱਜ ਵੀ ਆਪ ਨੇ ਇਹ ਦਰਸਾਉਣਾ ਹੈ ਕਿ ਜੀਵ ਜੇ ਮਨ ਮੈਲਾ ਹੋ ਜਾਏ ਉਹਨੂੰ ਨਿਰਮਲ ਕਰਨਾ ਹੈ ਤਾਂ ਆਪ ਕੀ ਕਹਿ ਰਹੇ ਹਨ ਕਹਿੰਦੇ ਜੇ ਹੱਥ ਪੈਰ ਤੇ ਸਾਰਾ ਸਰੀਰ ਇਹ ਜਿਹੜੀ ਦੇਹ ਹੈ ਇਹ ਮਿੱਟੀ ਨਾਲ ਭਰ ਜਾਏ ਇਹਦੇ ਉੱਤੇ ਧੂੜ ਪੈ ਜਾਏ ਮਿੱਟੀ ਪੈ ਜਾਏ ਤੇ ਇਹ ਮਨੁੱਖ ਫਿਰ ਤੂੰ ਯਤਨ ਕਰਦਾ ਕਿ ਸਰੀਰ ਨੂੰ ਪਾਣੀ ਨਾਲ ਧੋ ਲਿਆ ਜਾਏ ਪਾਣੀ ਨਾਲ ਧੋਤਿਆਂ ਤਨ ਤੇ ਪਈ ਹੋਈ ਉਹ ਮਿੱਟੀ ਉੱਤਰ ਜਾਂਦੀ ਯਾਦ ਰੱਖੋ ਰੋਜ਼ਮਰਰਾ ਵਿੱਚ ਆਪਣੇ ਜੀਵਨ ਵਿੱਚ ਤੁਸੀਂ ਐਸਾ ਕੁਝ ਦੇਖਦੇ ਹੋ ਕਰਦੇ ਹੋ ਕੱਪੜੇ ਗੰਦੇ ਹੁੰਦੇ ਉਹਨਾਂ ਨੂੰ ਧੋਂਦੇ ਹੋ ਬਰਤਨ ਗੰਦੇ ਹੁੰਦੇ ਉਹਨਾਂ ਨੂੰ ਧੋਂਦੇ ਹੋ ਘਰ ਵਿੱਚ ਤੁਸੀਂ ਕੁਝ ਨਾ ਵੀ ਖੰਡਾਓ ਪਰ ਪ੍ਰਕਿਰਤੀ ਦੀਆਂ ਚੱਲਦੀਆਂ ਹੋਈਆਂ ਹਵਾਵਾਂ ਅਨੇਕ ਤਰ੍ਹਾਂ ਦਾ ਘੱਟਾ ਮਿੱਟੀ ਲਿਆ ਕੇ ਤੁਹਾਡੇ ਘਰ ਵਿੱਚ ਰੱਖ ਦਿੰਦੀਆਂ ਹਨ ਤੁਸੀਂ ਝਾੜੂ ਦਿੰਦੇ ਹੋ ਤੇ ਘਰ ਨੂੰ ਸਾਫ ਕਰਦੇ ਹੋ ਯਾਦ ਰੱਖੋ ਹੂ ਇਸ ਤਰ੍ਹਾਂ ਹੀ ਇਹ ਜਿਹੜਾ ਜੀਵ ਹੈ ਗੁਰਦੇਵ ਪਿਤਾ ਦੱਸਦੇ ਨੇ ਕਿ ਇਹ ਅਨੰਤ ਜਨਮਾਂ ਚ ਗੁਜ਼ਰਿਆ ਜਿੰਨੇ ਜਨਮਾਂ ਚ ਲੰਘਿਆ ਉਹਨਾਂ ਜਨਮਾਂ ਦੀ ਸਾਰੀ ਮੈਲ ਇਹ ਇਕੱਠੀ ਕਰਕੇ ਆਪਣੇ ਨਾਲ ਲੈ ਆਇਆ ਇਹ ਜ਼ਰੂਰੀ ਨਹੀਂ ਤੁਸੀਂ ਧੰਦਾ ਕਰੋ ਤਾਂ ਮਿੱਟੀ ਪੈਗੀ ਇਹ ਜ਼ਰੂਰੀ ਨਹੀਂ ਕਿ ਕਿਸੇ ਕਾਲਖ ਵਿੱਚ ਜਾਓ ਤਾਂ ਹੀ ਪੈਗੀ ਗਲੀਆਂ ਚ ਗੁਜ਼ਰਦੇ ਜਾਓ ਲੰਘਦੇ ਜਾਓ ਲੰਘਦਿਆਂ ਲੰਘਦਿਆਂ ਗਲੀਆਂ ਚ ਲੰਘਦਿਆਂ ਵੀ ਕੱਪੜੇ ਮੈਲੇ ਹੋ ਜਾਂਦੇ ਐਵੇਂ ਇਹ ਅਨੰਤ ਜਨਮਾਂ ਚ ਹੋ ਕੇ ਗੁਜ਼ਰਿਆ ਬਾਣੀ ਨੇ ਪ੍ਰਮਾਣ ਦਿੱਤਾ ਹੈ ਇਹਦਾ ਮਨ ਮੈਲਾ ਹੋ ਗਿਆ ਜੀਵ ਮੈਲਾ ਹੋ ਗਿਆ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਰਦੇ ਕਿ ਅਨੰਤ ਜਨਮਾਂ ਚ ਗੁਜ਼ਰਦਿਆਂ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਹੋ ਇਹ ਉਸ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਇਕੱਠੀ ਕਰਕੇ ਲੈ ਆਇਆ ਹੈ ਉਹਦੇ ਨਾਲ ਸਿਹਦਾ ਸਭ ਕੁਝ ਬਦਲ ਗਿਆ ਯਾਦ ਰੱਖਿਓ ਕਿਸੇ ਦੇ ਮਨ ਨੂੰ ਕਾਲੀ ਪਾਲਿਸ਼ ਨਹੀਂ ਕੀਤੀ ਹੁੰਦੀ ਜਦੋਂ ਬੰਦਾ ਉਹਦੇ ਕਰਮ ਮਾੜੇ ਹੋਣ ਈਰਖਾ ਕਰੇ ਧੋਖਾ ਦੇ ਠੱਗੀਆਂ ਮਾਰੇ ਤੁਸੀਂ ਕਹਿੰਦੇ ਮਨ ਦਾ ਕਾਲਾ ਹੈ ਇਹਦਾ ਮਨ ਸਾਫ ਨਹੀਂ ਮਨ ਮੈਲਾ ਹੈ ਬਾਣੀ ਕਹਿੰਦੀ ਮੈਲਾ ਹੈ ਕਿਉਂਕਿ ਮਨ ਦੇ ਵਿਚਲੇ ਵਿਚਾਰ ਮੈਲੇ ਮਨ ਦੀ ਮੈਲ ਦਾ ਪਤਾ ਬਾਹਰੋਂ ਨਹੀਂ ਲੱਗਦਾ ਜਦੋਂ ਵਿਚਰੋਗੇ ਤਾਂ ਮਨ ਦੀ ਮੈਲ ਦਾ ਪਤਾ ਚੱਲ ਜਾਏਗਾ ਕਿਉਂਕਿ ਮਨ ਮੈਲਾ ਤੇ ਵਿਚਾਰ ਮੈਲੇ ਜੇ ਵਿਚਾਰ ਮੈਲੇ ਨੇ ਤਾਂ ਆਚਾਰ ਮੈਲਾ ਹੈ आहार भी मैला करेगा, आचार मैला हो जाएगा, संसार मैला हो जाएगा। क्योंकि वाणी दसदी है कि जो जिए हुए सुगवे मुह का कहे आवाओ, जो इसके अंदर है वो प्रगट हो जाएगा, लुकया नहीं रह सकता। ये लख लुकाण का यत्न करे, ये पाप प्रगट हो जाते, ये गुना प्रगट हो जाते, दुनिया तक किते हुए अनेक कर्म इसके प्रगट हो जाते। ये जे नाम भी जपता है फिर भी इस पाण का यत्न करे तो गुरु साहब कहते फिर भी छपा नहीं सकता, फिर भी प्रगट हो जाता है। साहब सतगुरु पातशाह दसते हैं कि अनंत जन्मां च हो के गुजरे, आप जी बाणी च पढ़ते हो, कई जन्म फै कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर वृख जोयो, मिल जगदीश मिलन की बरिया, चरम काल ए दे संजरिया, कई जन्म सायल गिर करिया, कई जन्म गर्भ हिर खरिया, कई जन्म साख कर उपाया, लख चौरासी जोन भ्रम आया। इन्ने जन्मा चो लंघ के, इनिया गलिया चो लंघ के, इन्ने पिंजरिया चो छुटकारा पाके फिर ए मनुखा जन्म तक पहुंचया है। हुण सतगुरु पातशाह कुछ होर कहने, साडे विचार कुछ होर ने, क्योंकि साडा ध्यान बहुता अपने मनुखा जन्म नूं सवारन वल नहीं है, बल्कि अपने पुत्रां धीआं दी प्रतिपालना वल है, अपने कारोबार वल है। असी नहीं सोचते कि असी जन्म भी सवारना है, कदे असी बैठ के एकाग्रता नाल ये विचारिया नहीं कि मेरा जन्म व्यर्थ जा रहा है। सतगुरु पातशाह पावन बाणी च वचन करदे ने, हुण वत्ता हर नाम ना बीजियो अगे भुखा क्या खाए। पर असी कदे नहीं सोचिया कि नाम भी बीजना है, असी कदे ऐसी विचार मन विच कीती नहीं कि सानू अपने जन्म नूं सफला करने लई जां अपने इस मनुखा जन्म विच कुछ प्राप्त करना है, असी उहदे लई कुछ करिए। गुरु पुकार के कहना सो के शिकार जित मैल न लागे, हर कीर्तन में है मन जागे, एको सिमर न दूजा भाव, संत संग जप केवल नाव। असी नहीं जपते, गुरु ने वार वार झंझोड़िया सानू, वार वार झंझोड़िया भाई भाई प्राप्त मानुख दे हुरिया, गोविंद मिलन किए तेरी बरिया, अवर काज तेरा किता नकाम, मिल साध संगत भर केवल नाम। पर असी फिर भी ध्यान न दिता। साहेब सतगुरु सच्चे पातशाह पावन बाणी उच्चारण कर दे कि जिमें कपड़े मैले धोते जाते, जिमें मकान साफ किया जाता है, जिमें बर्तन साफ कर दो, इवें कदे अपने मन के बर्तन वाल भी ध्यान दो। मन नूं साफ करने लई की लोड़ पेगी, किस चीज नाल साफ होवेगा। साहिब सतगुरु पातशाह कहते हैं भरिया हाथ पैर तन देह, पानी धोता उतर सुखे है। तो फिर आप दा प्रमाण देंदे अगे, कहते मूत पलीती कपड़ होए, कहते जे ये कपड़े जेड़े पहरे ये कदे ये पेशाब आदक नाल गंदे हो जान, पलीत हो जान, ते तुसी इन्हां नूं सुटदे तो नहीं ना, इन्हां नूं फिर तो धोंदे हो। बच्चे किन्नी किन्नी वार मल मूत्र नाल दिन विच कपड़े खराब कर दे, तुसी उन्हां नूं धोंदे हो। सतगुरु पातशाह जी कहिंदे दे साबुन लईआ उह धोए, ते फिर आप की कहना चाहते हैं भरिया मत पापां का संग। याद रखियो जितने असी कर्म करते हाँ, क्योंकि साडे मन दे दो हिस्से, एक नू अचेत मन ते एक नू सुचेत मन कहा जाता है, कॉन्शियस ते सब कॉन्शियस, हीयल ते तल हीयल। ਮਨ ਹਮੇਸ਼ਾ ਕਿਉਂ ਦੋ ਹਿੱਸੇ ਹੋਣ ਕਰਕੇ ਇਹ ਦੁਬਿਧਾ ਵਿੱਚ ਰਹਿੰਦਾ, ਇਹ ਕਦੇ ਇੱਕ ਪੱਖ ਵਿੱਚ ਫੈਸਲਾ ਨਹੀਂ ਦਿੰਦਾ। ਜਿਸ ਨੂੰ ਤੁਸੀਂ ਡਬਲ ਮਾਈਂਡਡ ਕਹਿੰਦੇ ਹੋ ਨਾ, ਅਸੀਂ ਸਭ ਲੋਕ ਡਬਲ ਮਾਈਂਡਡ ਹਾਂ। ਜੋ ਕੁਝ ਕਰਨਾ ਉਹਦੇ ਲਈ ਸੋਚਣਾ ਹੈ, ਵਿਚਾਰਨਾ ਹੋਏਗਾ ਕਿ ਨਹੀਂ ਹੋਏਗਾ। ਜਿੰਨੀ ਦੇਰ ਤੱਕ ਡਬਲ ਮਾਈਂਡਡ ਹੋ, ਕੁਝ ਹੋ ਨਹੀਂ ਸਕਦਾ। ਮਨ ਕਦੇ ਇੱਕ ਪਾਸੇ ਤੁਰ ਹੀ ਨਹੀਂ ਸਕਦਾ, ਕਿਉਂਕਿ ਮਨ ਦਾ ਸੁਭਾਅ ਐਸਾ ਹੈ। ਮਨ ਸੰਸਾਰ ਤੋਂ ਮਿਲਿਆ, ਇਸ ਕਰਕੇ ਸੰਸਾਰ ਵੱਲ ਇਸਦਾ ਝੁਕਾ ਜ਼ਿਆਦਾ ਹੈ, ਸੰਸਾਰ ਨਾਲ ਜ਼ਿਆਦਾ ਜੁੜਿਆ ਹੈ। ਸੈਯਦ ਬੁੱਲੇ ਸ਼ਾਹ ਦੇ ਕਹੇ ਹੋਏ ਬਚਨ, ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ ਤੇ ਇਧਰ ਲਾਉਣਾ, ਔਖਾ ਹੈ ਪੱਟਣਾ, ਪੱਟਣਾ ਹੀ ਔਖਾ ਹੈ, ਲਾਉਣਾ ਤਾਂ ਬਾਅਦ ਦੀ ਗੱਲ ਹੈ ਨਾ। ਇਹਨੂੰ ਪੁੱਟ ਨਹੀਂ ਸਕਦੇ ਤੁਸੀਂ, ਜਿਹੜੇ ਆਪਣੇ ਬੱਚੇ ਨੂੰ 20 ਸਾਲ ਜਵਾਨੀ ਤੱਕ ਲੈਕਚਰ ਦਿੰਦੇ ਰਹੇ, ਸਕੂਲਾਂ ਚ ਭੇਜਦੇ ਹੋ, ਜਮਾਂ ਸਿਖਾਈ ਜਾਂਦੀ, ਕਟਾਓ ਸਿਖਾਇਆ ਜਾਂਦਾ, ਤਕਸੀਮ ਸਿਖਾਈ ਜਾਂਦੀ, ਸਭ ਝੂਠ ਸਿਖਾਇਆ ਜਾਂਦਾ। ਉੱਥੇ ਕੋਈ ਰਾਸ਼ਨ ਨਹੀਂ ਤੇ ਟੀਚਰ ਕਹਿੰਦਾ ਇਤਨਾ ਰਾਸ਼ਨ ਪਿਆ, ਇਤਨੇ ਬੰਦੇ ਨੇ, ਇਹਨਾਂ ਚ ਵੰਡਣਾ ਹੈ। ਜਬਾਨੀ ਕਲਾਮੀ ਹੈ ਸਭ ਕੁਝ, ਬਸ ਬੱਚਾ ਸਿੱਖਦਾ ਹੈ, ਜਮਾਂ ਸਿੱਖ ਗਿਆ, ਘਟਾਓ ਸਿੱਖ ਗਿਆ, ਉਹਨੇ ਨਿੱਤ ਟੀਚਰ ਦੇ ਲੈਕਚਰ ਸੁਣੇ, ਫਿਰ ਕਿਧਰੇ ਬਿਜ਼ਨਸ ਦੀਆਂ ਕਲਾਸਾਂ ਲੱਗਦੀਆਂ, ਕਿਧਰੇ ਕਿਸੇ ਤਰ੍ਹਾਂ ਦੀ ਮੈਨੇਜਮੈਂਟ ਦੀਆਂ ਕਲਾਸਾਂ ਲੱਗਦੀਆਂ, ਕਿਧਰੇ ਕੰਪਿਊਟਰ ਦੇ ਕੋਰਸ ਨੇ, ਕਿਧਰੇ ਇੰਜੀਨੀਅਰ ਦੇ ਕੋਰਸ ਨੇ, ਬੜੀ ਥਾਵਾਂ ਤੇ ਤੁਸੀਂ ਬੱਚੇ ਨੂੰ ਪਹੁੰਚਾ ਦਿੰਦੇ ਹੋ, ਪਰ ਜਿੱਥੇ ਜਿੱਥੇ ਤੁਸੀਂ ਪਹੁੰਚਾਇਆ ਹੈ ਉਹ ਕੇਵਲ ਤੇ ਕੇਵਲ ਸੰਸਾਰ ਹੈ। ਸਕੂਲਾਂ ਚ ਕਿਤੇ ਨਿਰੰਕਾਰ ਦੀ ਗੱਲ ਨਹੀਂ ਹੁੰਦੀ, ਸਕੂਲ ਵਿੱਚ ਬ੍ਰਹਮ ਗਿਆਨ ਨਹੀਂ ਸਿਖਾਇਆ ਜਾਂਦਾ। ਉੱਥੇ ਬ੍ਰਹਮ ਗਿਆਨ ਦੀ ਗੱਲ ਕਰੋਗੇ ਮਾਰ ਪਏਗੀ, ਕਿਉਂਕਿ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਗੱਲ ਸਕੂਲਾਂ ਚ ਜਾ ਕੇ ਕੀਤੀ, ਲੋਕਾਂ ਉਹਨਾਂ ਨੂੰ ਸਿਆਣੇ ਹੀ ਨਹੀਂ ਕਿਹਾ, ਇਹ ਵੀ ਸਮਝਦਾਰ ਨੇ। ਪ੍ਰਹਿਲਾਦ ਈਸ਼ਵਰ ਦੀ ਗੱਲ ਕਰਦਾ ਹੈ ਸਕੂਲ ਵਿੱਚ ਜਾ ਕੇ, ਤੇ ਅਧਿਆਪਕ ਕਹਿੰਦਾ ਹੈ ਬਾਣੀ ਨੇ ਅੰਕਿਤ ਕੀਤਾ, ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਸਕੂਲ ਵਿੱਚ ਤਾਂ ਉਹ ਠੀਕ ਹੈ ਜੋ ਟੀਚਰ ਦੀ ਗੱਲ ਸੁਣੇ ਤੇ ਯੈਸ ਕਹਿ ਦੇ, ਜੋ ਟੀਚਰ ਦੇ ਪਿੱਛੇ ਪਿੱਛੇ ਚੱਲੇ ਉਹ ਠੀਕ ਹੈ, ਜਿਸ ਨੇ ਟੀਚਰ ਨੂੰ ਕਿੰਤੂ ਕੀਤਾ ਉਹ ਠੀਕ ਨਹੀਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਪਾਵਨ ਬਾਣੀ ਚ ਅੰਕਿਤ ਕਰਦੇ ਕਿ ਇਹ ਜੀਵ ਤੂੰ ਸੋਚ, ਤੇਰਾ ਮਨ ਮੈਲਾ ਹੈ। ਹੁਣੇ ਮਹਾਂਪੁਰਖ ਦੱਸ ਰਹੇ ਸਨ ਮਨ ਬੁੱਧੀ ਚਿੱਤ ਤੇ ਅਹੰਕਾਰ ਬਾਰੇ, ਤੁਸੀਂ ਸਾਰੇ ਸਰਵਣ ਕਰ ਰਹੇ ਸੋ, ਪਰ ਕੀ ਅਸੀਂ ਕਦੇ ਆਪਣੇ ਮਨ ਵੱਲ ਧਿਆਨ ਦਿੱਤਾ? ਮਨ ਕੰਮ ਨਾਲ ਕੰਮ ਚਾਹੇ ਅਸੀਂ ਤੁਰ ਪੈਂਦੇ ਉਧਰ ਨੂੰ, ਮਨ ਕ੍ਰੋਧ ਦੀ ਰੰਗਣ ਵਿੱਚ ਰੰਗਿਆ ਜਾਏ ਅਸੀਂ ਸੋਚਦੇ ਨਹੀਂ, ਮਨ ਲੋਭੀ ਹੋ ਜਾਏ ਸਾਡਾ ਕਦੇ ਧਿਆਨ ਨਹੀਂ, ਮਨ ਮੋਹ ਵਿੱਚ ਫਸਿਆ ਰਹੇ ਅਸੀਂ ਕਦੇ ਨਿਕਲਣ ਦਾ ਯਤਨ ਨਹੀਂ ਕਰਦੇ, ਮਨ ਹੰਕਾਰੀ ਹੋ ਜਾਏ ਅਸੀਂ ਕਦੇ ਖਿਆਲ ਨਹੀਂ ਕੀਤਾ ਕਿ ਇਹ ਵਿਕਾਰਾਂ ਨਾਲ ਜੁੜਿਆ ਮਨ ਸਾਨੂੰ ਕਦੋਂ ਈਸ਼ਵਰ ਤੱਕ ਲੈ ਕੇ ਜਾਏਗਾ। ਮਹਾਂਪੁਰਸ਼ ਬਚਨ ਕਰਿਆ ਕਰਦੇ, ਭਾਈ ਮਨ ਵਿੱਚ ਜੋ ਆਉਂਦਾ ਹੈ ਉਹ ਆਏ, ਪਰ ਇੱਕ ਗੱਲ ਦਾ ਖਿਆਲ ਕਰਿਓ, ਕਰਮ ਉਦੋਂ ਬਣੇਗਾ ਜਦੋਂ ਤਨ ਨੂੰ ਮਨ ਦੇ ਮਗਰ ਲਾ ਦਿਓਗੇ। ਜਿੰਨੀ ਦੇਰ ਮਨ ਵਿੱਚ ਹੈ ਓਨੀ ਦੇਰ ਤਾਂ ਸੰਕਲਪ ਹੈ, ਸੰਕਲਪ ਵਿਕਲਪ ਵਿੱਚ ਬਦਲ ਸਕਦਾ। ਹੁਣ ਚੋਰੀ ਦਾ ਸੰਕਲਪ ਮਨ ਵਿੱਚ ਪੈਦਾ ਹੋ ਜਾਏ ਕਿ ਚੋਰੀ ਕਰਨੀ ਹੈ, ਓਨੀ ਦੇਰ ਤੱਕ ਤਾਂ ਕਰਮ ਨਹੀਂ, ਜਿੰਨੀ ਦੇਰ ਤੱਕ ਕੋਈ ਚੀਜ਼ ਉਠਾਓਗੇ ਨਹੀਂ, ਚੋਰੀ ਕਰੋਗੇ ਨਹੀਂ। ਸੰਕਲਪ ਵਿਕਲਪ ਵਿੱਚ ਵੀ ਬਦਲ ਸਕਦਾ ਹੈ, ਚੋਰੀ ਦਾ ਖਿਆਲ ਛੱਡ ਵੀ ਸਕਦਾ ਹੈ ਮਨ, ਪਰ ਜਦੋਂ ਚੋਰੀ ਕਰ ਲਓਗੇ ਉਦੋਂ ਕਰਮ ਬਣ ਜਾਏਗਾ। ਇਸ ਕਰਕੇ ਮਨ ਜੋ ਸੋਚਦਾ ਹੈ ਸੋਚਣ ਦਿਓ, ਕਿੱਥੋਂ ਕਟਾਈ ਜਾਏਗਾ, ਇਹਨੂੰ ਮੋੜੋ। ਭਾਈ ਰੇ ਇਸ ਮਨ ਨੂੰ ਸਮਝਾਏ, ਇਹਨੂੰ ਮਨ ਦੇ ਪਿੱਛੇ ਨਾ ਲੱਗੋ, ਇਹਨੂੰ ਆਪਣੇ ਪਿੱਛੇ ਲਾਓ, ਯਤਨ ਕਰੋ। ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਚ ਬਚਨ ਨੇ ਮਨ ਨੂੰ ਸਮਝਾਓ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਹੂਲੇ ਨਾ ਕੀਤਾ ਜਿਤ ਅੰਤ ਪਛੋਤ ਆਈਏ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਮਝਾਉਣਾ ਹੈ ਇਸ ਮਨ ਨੂੰ, ਯਾਦ ਰੱਖਿਓ ਗੁਰੂ ਕੇ ਪਾਵਨ ਬਾਣੀ ਚ ਬਚਨ ਨੇ, ਗੁਰੂ ਦੇ ਬਚਨਾਂ ਨਾਲ ਡਿੱਗਦਾ ਹੋਇਆ ਡੁੱਲਦਾ ਹੋਇਆ ਮਨ ਰੁਕ ਜਾਂਦਾ। ਡੁੱਲਦਾ ਕਦੋਂ ਤੱਕ ਹੈ? ਜਿੰਨੀ ਦੇਰ ਸਾਡੇ ਅੰਦਰ ਭਰਮ ਹੈ, ਜਿੰਨੀ ਦੇਰ ਅਸੀਂ ਭੁਲੇਖੇ ਵਿੱਚ ਹਾਂ। ਡੀਗਨ ਡੋਲਾ ਤਊ ਲਾ ਜਾ ਮਨ ਕੇ ਭਰਮਾ, ਜਦੋਂ ਭਰਮ ਨਿਕਲ ਗਿਆ ਫਿਰ ਕੌਣ ਡੋਲੇਗਾ? ਹਨੇਰੇ ਵਿੱਚ ਪਈ ਹੋਈ ਰੱਸੀ ਉਨੀ ਦੇਰ ਤੱਕ ਸੱਪ ਬਣ ਕੇ ਡਰਾਉਂਦੀ ਹੈ ਜਿੰਨੀ ਦੇਰ ਤੱਕ ਚਾਨਣ ਨਹੀਂ। ਜਦੋਂ ਪ੍ਰਕਾਸ਼ ਹੋ ਜਾਏ, ਜਦੋਂ ਪਤਾ ਲੱਗ ਜਾਏ ਕਿ ਰੱਸੀ ਹੈ, ਫਿਰ ਜੇ ਦੁਬਾਰਾ ਹਨੇਰਾ ਵੀ ਹੋ ਜਾਏ ਫਿਰ ਨਹੀਂ ਡਰੇਗਾ, ਕਿਉਂਕਿ ਗਿਆਨ ਹੋ ਗਿਆ ਕਿ ਰੱਸੀ ਹੈ। ਮਨ ਮੈਲਾ ਹੈ, ਅਜੇ ਤਾਂ ਸਾਨੂੰ ਇਹ ਵੀ ਗਿਆਨ ਨਹੀਂ ਕਿ ਸਾਡਾ ਮਨ ਮੈਲਾ ਹੈ। ਅਜੇ ਤਾਂ ਅਸੀਂ ਲੋਭੀ ਹੋ ਕੇ ਵੀ ਸੋਚਦੇ ਕਿ ਅਸੀਂ ਠੀਕ ਹਾਂ, ਅਸੀਂ ਕਾਮੀ ਹੋ ਕੇ ਵੀ ਸੋਚਦੇ ਕਿ ਅਸੀਂ ਠੀਕ ਹਾਂ, ਅਸੀਂ ਹੰਕਾਰੀ ਹੋ ਕੇ ਵੀ ਸੋਚਦੇ ਕਿ ਅਸੀਂ ਠੀਕ ਹਾਂ, ਅਸੀਂ ਮੋਹ ਵਿੱਚ ਗ੍ਰਸੇ ਹੋਏ। ਇਹ ਬੱਚਨ ਕਹਿੰਦੇ ਕਿ ਲਓ ਜੀ, ਬੱਚੇ ਪਾਲਣਾ ਤਾਂ ਗੁਰੂ ਦਾ ਹੁਕਮ ਹੈ, ਪਾਲਣੇ ਨੇ। ਇਹਨੂੰ ਪੁੱਛੇ ਜੇ ਬੱਚੇ ਪਾਲਣਾ ਹੀ ਤੇਰਾ ਕੰਮ ਹੈ ਤਾਂ ਫਿਰ ਤਾਂ ਤੇਰੇ ਤੇ ਪਸ਼ੂਆਂ ਵਿੱਚ ਕੋਈ ਫਰਕ ਨਹੀਂ। ਬੱਚੇ ਤਾਂ ਪਸ਼ੂ ਵੀ ਪਾਲਦੇ, ਬੱਚੇ ਪੰਛੀ ਵੀ ਪਾਲਦੇ, ਤੇ ਜੇ ਤੂੰ ਕੇਵਲ ਬੱਚੇ ਪਾਲਣ ਲਈ ਸੰਸਾਰ ਤੇ ਆਇਆ ਹੈ ਫਿਰ ਤਾਂ ਤੇਰਾ ਮਨੁੱਖਾ ਜਨਮ 84 ਲੱਖ ਜੂਨਾਂ ਦਾ ਸਰਦਾਰ ਨਾ ਹੋਇਆ, ਬਲਕਿ ਪਸ਼ੂਆਂ ਨਾਲੋਂ ਵੀ ਤੂੰ ਬਦਤਰ ਹੈ, ਕਿਉਂਕਿ ਪਸ਼ੂ ਪਾਸ ਵਰਤਮਾਨ ਹੈ, ਪਸ਼ੂ ਪਾਸ ਭਵਿੱਖ ਨਹੀਂ, ਪਸ਼ੂ ਪਾਸ ਭੂਤਕਾਲ ਨਹੀਂ ਹੈ। ਜੋ ਸਮਾਂ ਗੁਜ਼ਰ ਗਿਆ ਪਸ਼ੂ ਨੂੰ ਕੋਈ ਮਤਲਬ ਨਹੀਂ, ਜੋ ਸਮਾਂ ਆਏਗਾ ਪਸ਼ੂ ਦੇ ਮਨ ਵਿੱਚ ਉਸ ਦਾ ਭੈ ਨਹੀਂ, ਜਿਸ ਸਮੇਂ ਚੋਂ ਲੰਘ ਰਿਹਾ ਹੈ ਬਸ ਉੱਥੇ ਜਿਉਂਦਾ ਹੈ। ਖਾਣ ਲਈ ਚਾਰਾ ਮਿਲ ਗਿਆ ਪਸ਼ੂ ਤ੍ਰਿਪਤ ਹੈ, ਪਸ਼ੂ ਕਿਸੇ ਨੂੰ ਕੁਝ ਨਹੀਂ ਕਹੇਗਾ, ਚਾਰਾ ਮਿਲ ਗਿਆ ਠੀਕ ਹੈ ਬਸ ਮਸਤ ਹੈ। ਕੱਲ੍ਹ ਚਾਰਾ ਮਿਲੇਗਾ ਕਿ ਨਹੀਂ ਇਹ ਪਸ਼ੂ ਨਹੀਂ ਸੋਚ ਸਕਦਾ, ਮਨੁੱਖ ਸੋਚ ਸਕਦਾ ਹੈ। ਔਰ ਤੁਸੀਂ ਤੁਹਾਡੇ ਕੋਲ ਤਿੰਨ ਸਮੇਂ ਨੇ, ਜੋ ਬੀਤਿਆ ਹੈ ਉਸਨੂੰ ਯਾਦ ਕਰਦੇ ਹੋ, ਜੋ ਆਏਗਾ ਉਸ ਲਈ ਚਿੰਤਤ ਹੋ, ਚਿੰਤਾ ਹੈ ਮਨ ਵਿੱਚ ਕੈਸਾ ਆਏਗਾ, ਉਹਦੇ ਲਈ ਨਿਤਾ ਪ੍ਰਤੀ ਉਪਰਾਲੇ ਕਰਕੇ ਧਨ ਕਮਾਉਂਦੇ ਹੋ, ਪਦਾਰਥ ਇਕੱਠੇ ਕਰਦੇ ਹੋ, ਆਪਣੇ ਕਾਰੋਬਾਰ ਦਾ ਦਾਇਰਾ ਵਧਾਉਂਦੇ ਹੋ ਕਿ ਆਏਗਾ ਕੱਲ੍ਹ ਕੀ ਕਰਾਂਗੇ। ਪਰ ਪਿਆਰਿਓ ਕਦੇ ਸੋਚੋ, ਕੇਵਲ ਕੇਵਲ ਤੇ ਕੇਵਲ ਬੱਚਿਆਂ ਨੂੰ ਜਨਮ ਦੇ ਲੈਣਾ, ਕੇਵਲ ਤੇ ਕੇਵਲ ਬੱਚੇ ਪਾਲਣੇ, ਇਹ ਸਾਡਾ ਕੰਮ ਨਹੀਂ ਹੈ। ਜੇ ਸਾਨੂੰ ਨਾ ਪਤਾ ਚੱਲੇ ਤਾਂ ਗੁਰੂ ਤੋਂ ਪੁੱਛੋ। ਗੁਰੂ ਪਾਵਨ ਬਾਣੀ ਚ ਪੁਕਾਰ ਕੇ ਕਹਿੰਦਾ ਹੈ ਕਿ ਸੈਲ ਪੱਥਰ ਮਹਿ ਜਨ ਤੋਂ ਪਾਏ ਤਾਂ ਕਾ ਰਿਜਕ ਆਗਹਿ ਕਰ ਧਰਿਆ। ਪਰ ਕੀ ਸਾਨੂੰ ਆਪਣੇ ਗੁਰੂ ਦੇ ਬਚਨਾਂ ਤੇ ਇਤਬਾਰ ਨਹੀਂ ਨਾ? ਜੇ ਇਤਬਾਰ ਹੋਵੇ ਅਸੀਂ ਮੰਨ ਜਾਈਏ। ਗੁਰੂ ਸਾਹਿਬ ਕਹਿੰਦਾ ਉਹ ਤਾਂ ਉਹਨਾਂ ਨੇ ਅੱਗੇ ਰਿਜਕ ਪਰੋਸ ਕੇ ਰੱਖਦਾ ਹੈ, ਪਰ ਸਾਨੂੰ ਇਤਬਾਰ ਨਹੀਂ ਇਸ ਗੱਲ ਦਾ। ਅਸੀਂ ਕਹਿੰਦੇ ਮੈਂ ਕਮਾ ਕੇ ਦੇਣਾ, ਮੈਂ ਨਾ ਕਮਾਵਾਂ ਤਾਂ ਬੱਚੇ ਭੁੱਖੇ ਮਰ ਜਾਣਗੇ। ਨਹੀਂ, ਜੀਵ ਹੈ ਦਾਤਾ ਮਰੇ ਨਾ ਕੋਈ, ਜਿੰਨੀ ਦੇਰ ਤੱਕ ਉਹ ਦਾਤਾ ਹੈ ਉਨੀ ਦੇਰ ਤੱਕ ਉਹ ਕਿਸੇ ਨੂੰ ਮਰਨ ਨਹੀਂ ਦਿੰਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕ ਰੰਗ, ਜਨਮਾਂ ਜਨਮਾਂਤਰਾਂ ਦਾ ਮੈਲਾ ਹੋਇਆ ਮਨ, ਇਸ ਨੂੰ ਧੋਣ ਲਈ ਨਾਮ ਈਸ਼ਵਰ ਨਾਲ ਪ੍ਰੇਮ ਕਰਨਾ ਪਏਗਾ। ਪ੍ਰੇਮ ਦੇ ਚੱਟ ਨਾਲ ਇਹ ਧੋਤਾ ਜਾ ਸਕਦਾ ਹੈ, ਪਰ ਅਸੀਂ ਤਾਂ ਅਜੇ ਨਾਮ ਬਾਰੇ ਹੀ ਪੂਰਾ ਨਹੀਂ ਜਾਣਦੇ। ਅਸੀਂ ਨਾਮ ਬਾਰੇ ਨਹੀਂ ਜਾਣਦੇ, ਨਾਮ ਕੀ ਹੈ? ਨਾਮ ਨਾਲ ਈਸ਼ਵਰ ਨਾਲ ਸਾਡੀ ਸਾਂਝ ਹੀ ਨਹੀਂ। ਸਾਡੀ ਸਾਂਝ ਤਾਂ ਆਪਣੇ ਗਰਜ਼ ਨਾਲ ਹੈ। ਗਰਜ਼ ਨਾ ਹੋਏ ਈਸ਼ਵਰ ਦਾ ਕੋਈ ਮਤਲਬ ਨਹੀਂ। ਚਾਰ ਦਿਨ ਤੁਸੀਂ ਲੋਕ ਧੰਦਾ ਕਰਨ ਲਈ ਨਾ ਜਾਓ ਤਾਂ ਸੋਚਦੇ ਹੋ ਕਿ ਕੀ ਬਣੇਗਾ, ਬੱਚੇ ਕੀ ਖਾਣਗੇ, ਕੰਮ ਛੁੱਟ ਗਿਆ ਹੈ, ਕੁਝ ਘਰ ਆਏਗਾ ਨਹੀਂ, ਕਿਵੇਂ ਕਰਾਂਗੇ। ਪਰ ਜੇ ਸਾਲ ਭਰ ਗੁਰਦੁਆਰੇ ਨਾ ਆਓ ਤਾਂ ਕੋਈ ਸੋਚਣ ਦੀ ਲੋੜ ਨਹੀਂ, ਕਦੇ ਸੋਚਿਆ ਨਹੀਂ ਕਿ ਕੀ ਬਣੇਗਾ। ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਗੁਰੂ ਕੀ ਸੰਗਤ ਵਿੱਚ ਜਾ ਕੇ ਨਹੀਂ ਬੈਠੇ, ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਅੰਮ੍ਰਿਤ ਵੇਲੇ ਜਾਗੇ ਨਹੀਂ, ਕਿਆ ਬਣੇਗਾ, ਕਦੇ ਨਹੀਂ ਸੋਚਦੇ। ਕਿਉਂਕਿ ਸਾਡੀ ਅੰਦਰੋਂ ਗੁਰੂ ਨਾਲ ਸਾਂਝ ਨਹੀਂ ਹੈ। ਅਸੀਂ ਤਾਂ ਬਸ ਕਾਮ ਪਰੇ ਹਰ ਸਿਮਰੀਏ ਐਸੀ ਜਾਣਦੇ ਹਾਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਹਿਲਾਂ ਇਹ ਵਿਚਾਰ ਕਰ, ਇਹ ਪਰਪੱਕ ਕਰਕੇ ਤੇਰਾ ਮਨ ਮੈਲਾ ਹੈ। ਉਹ ਤਾਂ ਹੋ ਸਕੇਗਾ ਜੇ ਆਪਣੀ ਬਿਰਤੀ ਨੂੰ ਅੰਤਰਮੁਖ ਕਰੋਗੇ, ਆਪਣੇ ਵਿਚਾਰਾਂ ਨੂੰ ਬਾਹਰ ਜਾਂਦਿਆਂ ਨੂੰ ਰੋਕੋਗੇ। ਅੱਜ ਮਿਲਾਵਾ ਸ਼ੇਖ ਫਰੀਦ, ਟਾਕਮ ਕੁੰਜਣੀਆਂ, ਮਨੋ ਮਚੰਦੜੀਆਂ, ਜੇ ਆਪਣੇ ਇੰਦਰਿਆਂ ਨੂੰ ਰੋਕ ਕੇ ਆਪਣੀ ਸੋਚ ਨੂੰ ਅੰਤਰਮੁਖ ਕਰਕੇ ਆਪਣੇ ਗਰੀਬਾਨ ਮੈਂ ਛਕੋਗੇ ਤਾਂ ਹੀ ਪਤਾ ਚੱਲੇਗਾ ਕਿ ਮਨ ਮੈਲਾ ਹੈ, ਨਹੀਂ ਤਾਂ ਪਤਾ ਨਹੀਂ ਚੱਲ ਸਕਦਾ। ਜਿਵੇਂ ਸ਼ੀਸ਼ਾ ਮੈਲਾ ਹੋ ਜਾਏ, ਉਹਨੂੰ ਤੇਲ ਵਾਲੇ ਹੱਥ ਲੱਗਦੇ ਰਹਿਣ, ਮਿੱਟੀ ਪੈ ਜਾਏ, ਕਿਉਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਸਕਦੇ ਹੋ। ਇਵੇਂ ਜਦੋਂ ਮਨ ਦਾ ਸ਼ੀਸ਼ਾ ਮੈਲਾ ਹੋ ਜਾਏ, ਉਸ ਮੈਲੇ ਸ਼ੀਸ਼ੇ 'ਚ ਆਪਣਾ ਆਪਾ ਨਹੀਂ ਦਿਸਦਾ, ਨਹੀਂ ਦਿਸਦਾ। ਮੈਲਾ ਹੋ ਜਾਏ ਮਨ, ਉਸ ਨੂੰ ਸਾਫ ਕਰਨਾ ਪਏਗਾ। ਤਰੀਕਾ ਕੀ ਹੈ? ਗੁਰੂ ਪਾਤਸ਼ਾਹ ਦੇ ਪਾਵਨ ਬਾਣੀ 'ਚ ਬਚਨ ਨੇ, ਪਤਾ ਕਿਵੇਂ ਲੱਗੇ ਮਨ ਮੈਲਾ ਹੋ ਗਿਆ? ਸਾਨੂੰ ਤਾਂ ਪਤਾ ਹੀ ਨਹੀਂ। ਯਾਦ ਰੱਖਿਓ, ਜੇ ਬਾਣੀ ਪੜ੍ਹਨ ਨੂੰ ਮਨ ਨਾ ਕਰੇ ਤਾਂ ਸਮਝ ਲਓ ਮਨ ਮੈਲਾ ਹੈ। ਸਤ ਸੰਗਤ ਵਿੱਚ ਜਾਣ ਨੂੰ ਮਨ ਨਾ ਕਰੇ ਤਾਂ ਸਮਝ ਲਓ ਮਨ ਮੈਲਾ ਹੈ। ਸੇਵਾ ਕਰਨ ਨੂੰ ਮਨ ਨਾ ਕਰੇ, ਸਮਝ ਲਓ ਮਨ ਮੈਲਾ ਹੈ। ਅੰਮ੍ਰਿਤ ਵੇਲੇ ਜਾਗਣ ਨੂੰ ਮਨ ਨਾ ਕਰੇ, ਸਮਝ ਲਓ ਮਨ ਮੈਲਾ ਹੈ। ਅੰਮ੍ਰਿਤ ਪੀਣ ਨੂੰ ਮਨ ਨਾ ਕਰੇ, ਸਮਝ ਲਓ ਮਨ ਮੈਲਾ ਹੈ। ਲੋੜ ਹੈ ਇਸ ਮਨ ਨੂੰ ਨਿਰਮਲ ਕਰਨ ਦੀ। ਤੁਹਾਨੂੰ ਈਸ਼ਵਰ ਦੀ ਪ੍ਰਾਪਤੀ ਨਾਲ ਕੋਈ ਮਤਲਬ ਨਹੀਂ, ਨਾ ਹੀ ਤੁਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹੋ। ਬਸ ਤੁਸੀਂ ਜੇ ਕੋਈ ਯਤਨ ਕਰਨਾ ਤਾਂ ਕੇਵਲ ਆਪਣੇ ਮਨ ਨੂੰ ਨਿਰਮਲ ਕਰਨ ਲਈ ਕਰੋ। ਬਾਣੀ ਦੇ ਬਚਨ ਨੇ, ਗੁਰੂ ਦੇ ਬਚਨਾਂ ਨਾਲ ਡਿੱਗਦਾ ਹੋਇਆ ਮਨ ਰੁਕ ਜਾਂਦਾ ਹੈ। ਸਤਿਗੁਰੂ ਪ੍ਰਮਾਣ ਦਿੰਦੇ ਨੇ ਬਾਣੀ 'ਚ, ਜਿਉਂ ਮੰਦਰ ਕੋ ਥਮੈ ਥਮਨ, ਤਿਉਂ ਗੁਰ ਕਾ ਸ਼ਬਦ ਮਨਹਿ ਅਸਥਮਨ, ਜਿਉਂ ਪਾਖਾਣ ਨਾਵ ਚੜਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਵੇਂ ਡਿੱਗਦੇ ਹੋਏ ਮਕਾਨ ਨੂੰ ਰੋਕਣ ਲਈ ਲੋਕ ਥੰਮੀ ਦਿੰਦੇ, ਇਵੇਂ ਡਿੱਗਦੇ ਹੋਏ ਮਨ ਨੂੰ ਰੋਕਣ ਲਈ ਗੁਰੂ ਦੇ ਉਪਦੇਸ਼ ਦੀ ਥੰਮੀ ਹੈ। ਉਹਨੂੰ ਵਿਚਾਰੋ। ਔਰ ਅਸੀਂ ਆਪਣੇ ਜੀਵਨ ਵਿੱਚ ਇੱਕ ਵਾਰ ਨਹੀਂ ਡਿੱਗਦੇ ਡੋਲਦੇ। ਐਸਾ ਨਹੀਂ ਕਿ ਚਾਰ ਦਿਨ ਕਮਰੇ 'ਚ ਵੜ ਜਾਓ ਤੇ ਮਨ ਫਿਰ ਕਾਬੂ ਆ ਜਾਏਗਾ, 40 ਦਿਨ ਬੈਠ ਕੇ ਜਾਪ ਕਰੋ ਤੇ ਮਨ ਕਾਬੂ ਆ ਜਾਏਗਾ। ਮਨ ਤਾਂ ਐਸਾ ਹੈ ਜੇ 40 ਦਿਨ ਜਾਪ ਕਰੇਗਾ ਤੇ ਇਉਂ ਹੈ ਜਿਵੇਂ ਕੋਈ ਵਗਦਾ ਹੋਇਆ ਨਾਲਾ, ਵਗਦੀ ਹੋਈ ਨਦੀ ਪਿੱਛੋਂ ਪਾਣੀ ਨਾ ਆਉਣ ਕਰਕੇ ਕੁਝ ਦਿਨਾਂ ਲਈ ਸੁੱਕ ਜਾਏ। ਪਰ ਪਾੜ ਤਾਂ ਨਹੀਂ ਮਿਲਿਆ ਨਾ, ਉਹ ਤਾਂ ਉਸ ਤਰ੍ਹਾਂ ਹੀ ਪਿਆ ਹੈ। 40 ਦਿਨ ਕਮਰੇ 'ਚ ਵੜ ਗਿਆ, ਸਾਲ ਭਰ ਲਈ ਕਮਰੇ 'ਚ ਵੜ ਗਿਆ ਤੇ ਕਿਆ ਉਹ ਸਾਰਾ ਕੁਝ ਮੁੱਕ ਜਾਏਗਾ? ਕਦੇ ਵੀ ਨਹੀਂ। ਜਦੋਂ ਫਿਰ ਬਾਹਰ ਆਏਗਾ, ਜਦੋਂ ਫਿਰ ਲੋਕਾਂ 'ਚ ਵਿਚਰੇਗਾ, ਜਦੋਂ ਫਿਰ ਸੰਸਾਰ ਨਾਲ ਵਾਹ ਪਏਗਾ, ਫਿਰ ਉਸ ਨਦੀ ਵਿੱਚ ਉਵੇਂ ਹੀ ਜਲ ਫਿਰ ਵਗੇਗਾ। ਜਿੰਨੀ ਦੇਰ ਤੱਕ ਵਿਚਾਰ ਦੇ ਦੇਸ਼ ਵਿੱਚ ਨਹੀਂ ਜਾਂਦੇ, ਜਿੰਨੀ ਦੇਰ ਤੱਕ ਗੁਰੂ ਦੇ ਬਚਨਾਂ ਦੁਆਰਾ ਗਹਿਰੀ ਵਿਚਾਰ ਵਿੱਚ ਨਹੀਂ ਜਾਂਦੇ, ਉਤਨੀ ਦੇਰ ਤੱਕ ਮਨ ਨਿਰਮਲ ਨਹੀਂ ਹੋ ਸਕਦਾ। ਮਨ ਵੱਲ ਧਿਆਨ ਦੇਣਾ ਪਏਗਾ। ਜਿੰਨੇ ਕੁ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਕਰੋ ਕਿ ਹੱਥ ਖੜਾ ਸਾਡਾ ਕਿੰਨਿਆਂ ਕੁ ਦਾ ਧਿਆਨ ਹੈ ਗੁਰੂ ਵੱਲ? ਮਨ ਵੱਲ ਕਿਸੇ ਦਾ ਧਿਆਨ ਹੈ? ਕਦੇ ਨਹੀਂ। ਇੱਕ ਇੱਕ ਪਾਈ ਲਈ ਮਨ ਡੁੱਲ ਜਾਂਦਾ ਹੈ।
ਇੱਕ ਇੱਕ ਪਾਈ ਲਏ। ਗੱਲਾਂ ਅਸੀਂ ਬ੍ਰਹਮ ਗਿਆਨ ਦੀਆਂ ਕਰਦੇ ਹਾਂ, ਸਾਨੂੰ ਬ੍ਰਹਮ ਗਿਆਨ ਹੈ ਜੀ, ਅਸੀਂ ਬੜਾ ਕੁਝ ਜਾਣਦੇ ਹਾਂ ਜੀ, ਅਸੀਂ ਬਾਣੀ ਪੜ੍ਹਦੇ। ਯਾਦ ਰੱਖੋ, ਜਦੋਂ ਬਾਣੀ ਨਾਲ ਜੁੜੋਗੇ, ਜਿਵੇਂ ਨਿੱਤ ਕਿਸੇ ਬਹੁਤੇ ਮੈਲੇ ਬਰਤਨ ਨੂੰ ਜ਼ਿਆਦਾ ਵਾਰ ਮਾਂਜਣਾ ਪੈਂਦਾ, ਇਵੇਂ ਹੀ ਜਿਵੇਂ ਜਿਵੇਂ ਬਾਣੀ ਨਾਲ ਜੁੜੋਗੇ, ਮਨ ਨੂੰ ਮਾਂਜੋਗੇ, ਉਵੇਂ ਉਵੇਂ ਮਨ ਸਹਿਜੇ 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 ਇਹ ਮਨ ਨਿਰਮਲ ਹੁੰਦਾ ਜਾਏਗਾ। ਫਿਰ ਸਤਪੁਰਸ਼ਾਂ ਦੀ ਸੰਗਤ ਦੀ ਲੋੜ ਪੈਗੀ।